ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰਦੇ ਹਾਂ। ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆਪਣੇ ਵਿਧਾਇਕਾਂ ਤੇ ਆਪ ਹੀ ਡਿੱਗੇਗੀ ਗਾਜ਼, ਸੋ ਕੀ ਪਾਰਟੀ ਹੀ ਆਪਣੇ ਵਿਧਾਇਕਾਂ ਦੇ ਖਿਲਾਫ਼ ਕੋਈ ਕਾਰਵਾਈ ਵਿੱਢ ਰਹੀ ਆ?
ਬਿਲਕੁਲ ਜੀ, ਇਹ ਤਾਂ ਨਹੀਂ ਕਹਿ ਸਕਦੇ ਕਿ ਕੋਈ ਅਧਿਕਾਰਤ ਫੈਸਲਾ ਹੈ ਜਾਂ ਪਾਰਟੀ ਕੋਈ ਮਤਲਬ ਕੈਬਨਿਟ ਚ ਪਾਸ ਕਰਕੇ ਕਰੂਗੀ ਜਿਹਾ ਫੈਸਲਾ, ਪਰ ਇਹ ਖਬਰ ਹੈ
ਜੀ
ਕਿ ਆਮ ਆਦਮੀ ਪਾਰਟੀ 2027 ਚ ਜਿੱਤਣ ਲਈ ਨਵੀਆਂ ਬਿਊਤਬੰਦੀਆਂ ਤੇ ਕੰਮ ਕਰ ਰਹੀ ਹੈ, ਜਿਨ੍ਹਾਂ ਚੋਂ ਇੱਕ ਬਿਊਤਬੰਦੀ ਤੇ ਇਹ ਵੀ ਮੰਥਨ ਜਾਰੀ ਹੈ ਕਿ ਕੀ ਇੱਕ ਦੀ ਬਜਾਏ ਦੋ ਚਾਰ ਆਪਣੇ ਕਾਂ ਟੰਗ ਦੀਏ। ਸੋ ਜਿਹੜਾ ਹੁੰਦਾ ਨਾ ਕਿ ਖੇਤਾਂ ਦੇ ਵਿੱਚ ਜੇ ਮਤਲਬ ਕਿ ਹਮਲਾ ਹੋਣ ਲੱਗ ਗਿਆ ਪੰਛੀਆਂ ਦਾ, ਤਾਂ ਇੱਕ ਅੱਧਾ ਕਾਂ ਮਾਰ ਕੇ ਟੰਗ ਦਿਓ ਜੀ, ਫਿਰ ਹੋਰ ਕਾਂ ਨਹੀਂ ਆਉਂਦੇ ਉੱਥੇ। ਸੋ ਇਸ ਲਈ ਕਹਿੰਦੇ ਕਿ ਇੱਕ ਕਾਂ ਨੂੰ ਟੰਗਣਾ, ਫਿਰ ਦੋ ਤਿੰਨ ਟੰਗ ਲੈਂਦੇ ਆ। ਵੈਸੇ ਇਹ ਪ੍ਰਕਿਰਿਆ ਆਮ ਆਦਮੀ ਪਾਰਟੀ ਲਈ ਕੋਈ ਨਵੀਂ ਨਹੀਂ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ
ਜੀ
ਵਿਜੇ ਸਿੰਗਲਾ ਬਾਰੇ ਸਵੇਰ ਉੱਠ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਆ ਬੈਠਾ ਮੇਰੇ ਕੋਲ, ਸਾਰਾ ਕੁਝ ਮੰਨ ਗਿਆ, 1% ਕਮਿਸ਼ਨ ਤੈਅ ਕਰ ਲਿਆ ਸੀ ਇਹਨਾਂ ਨੇ।
ਜੀ
ਮੈਂ ਕਿਹਾ ਫੜ ਲਿਆਓ, ਚੱਕ ਲਿਆਓ, ਹੋ ਗਈ ਕਾਰਵਾਈ, ਦੇਖੋ। ਸੋ ਉਸ ਤੋਂ ਬਾਅਦ ਅੱਜ ਤੱਕ ਪੁਲਿਸ ਉਸ ਮਾਮਲੇ 'ਚ ਕੁਝ ਪੇਸ਼ ਨਹੀਂ ਕਰ ਸਕੀ, ਨਾ ਚਲਾਣ ਪੇਸ਼ ਹੋਇਆ, ਨਾ ਕਾਰਵਾਈ ਹੋਈ, ਨਾ ਕੁਛ ਹੋਇਆ। ਅਗਲੇ ਦੀ ਮੰਤਰੀ ਬਣਾ ਜ਼ਰੂਰ ਗਿਆ ਤੇ, ਪਰ MLA ਤਾਂ ਉਸੇ ਤਾਕਤ ਨਾਲ ਵਿਚਰੇ। ਸੋ ਜੇ ਮੁੱਖ ਮੰਤਰੀ ਸਾਹਿਬ ਇਹ ਕਹਿਣ ਕਿ ਕਿਆ ਬੰਦਾ ਗਲਤ ਹੈ ਵੀ ਫੜਿਆ ਗਿਆ, ਮੇਰੇ ਕੋਲ ਮੰਨ ਗਿਆ, ਤੇ ਫਿਰ ਮੁੱਖ ਮੰਤਰੀ ਸਾਹਿਬ ਅਦਾਲਤ 'ਚ ਗਵਾਹੀ ਦੇਣ ਜਾਂਦੇ ਨਾ, ਪਰ ਤੁਸੀਂ ਉਸ ਪ੍ਰਕਿਰਿਆ ਤੱਕ ਲੈ ਕੇ ਨਹੀਂ ਗਏ। ਸੋ ਇਹਦਾ ਮਤਲਬ ਕੀ, ਥੋੜਾ ਸਿਰਫ ਦਿਖਾਵੇ ਦੀ ਸੀ ਲੋਕਾਂ ਨੂੰ ਕਿ ਦੇਖੋ ਜੀ ਅਸੀਂ ਕਾਰਵਾਈ ਏਦਾਂ ਕਰਦੇ ਹਾਂ। ਹੁਣ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਇੱਕ ਮੁਹਿੰਮ ਵਿੱਢੀ ਹੋਈ ਆ, ਜੰਗ ਨਸ਼ਿਆਂ ਦੇ ਵਿਰੁੱਧ, ਪਤਾ ਨਹੀਂ ਹੈ ਨਾ ਏਦਾਂ ਦਾ ਕੁਛ ਨਾਂ ਜਾ ਦੇ ਕੇ, ਹੈ ਨਾ। ਸੋ ਉਹ ਸਾਰੀ ਪ੍ਰਕਿਰਿਆ ਦੇ ਤਹਿਤ ਜਿਸ ਤਰ੍ਹਾਂ ਬਡੋਜਲ ਕਲਚਰ ਹੈ, ਢੋਆ ਢਵਾਈ ਚੱਲ ਰਹੀ ਹੈ, ਉਹ ਸਾਰੀ ਪ੍ਰਕਿਰਿਆ ਚੱਲ ਰਹੀ ਹੈ, ਉਹਦੇ ਸੰਬੰਧ ਨੂੰ ਲੈ ਕੇ ਅਫਸਰਾਂ ਨਾਲ ਮੀਟਿੰਗਾਂ ਦੇ ਦੌਰ ਚੱਲ ਰਹੇ ਨੇ, ਤੇ ਅਫਸਰਾਂ ਨੂੰ ਇਹ ਸਮਝਾਇਆ ਬੁਝਾਇਆ ਜਾ ਰਿਹਾ ਕਿ ਆਪਾਂ ਐਵੇਂ ਕੰਮ ਕਰਨਾ ਹੈ, ਨਾ ਕੀਤਾ ਤਾਂ ਤੁਸੀਂ ਟੰਗੇ ਜਾਓਗੇ, ਕਿਉਂਕਿ ਤੁਸੀਂ ਸੁਣਿਆ ਕਿ ਅੰਦਰ ਵੀ ਅਮਨ ਅਰੋੜਾ ਜੀ ਕਹਿ ਰਹੇ ਸੀਗੇ ਕਿ ਤਨਖਾਹ ਤੋਂ ਪੈਨਸ਼ਨ ਤੇ ਆਉਂਦਿਆਂ ਦੇਰ ਨਹੀਂ ਲੱਗਦੀ, ਬਾਹਰ ਵੀ ਆ ਕੇ ਬੋਲੇ ਨੇ, ਤੇ ਸ਼ਾਇਦ ਮੀਟਿੰਗ 'ਚ ਵੀ ਇਹ ਗੱਲਾਂ ਕਹੀਆਂ ਗਈਆਂ ਨੇ। ਤੇ ਇਹ ਸਾਰੇ ਵਰਤਾਰੇ ਤੇ ਹਵਾਲੇ ਨਾਲ ਕਹਿੰਦੇ ਕੁਝ MLA ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਕਿ ਜੀ ਐਂ ਕਰੋ, ਅਫਸਰਾਂ ਨੂੰ ਐਂ ਸਾਨੂੰ ਤੰਗ ਕਰਦੇ ਆ ਜੀ, ਇਹਨਾਂ 'ਤੇ ਐਂ ਕਾਰਵਾਈ ਕਰੋ। ਤੇ ਕਹਿੰਦੇ ਇੱਕ ਦੋ ਅਫਸਰਾਂ ਨੇ MLAਆਂ ਦੇ ਦੋਕ ਦੇ ਕੰਨਾਂ 'ਚ ਫੂਕ ਮਾਰੀ ਹੈ ਕਿ ਭਰਾਵਾ ਸਾਡੇ ਕਰੀ ਨਾ ਉਂਗਲਾਂ ਕਰੀ ਜਾਓ, ਅਗਲੇ ਤੁਹਾਡੇ ਲਈ ਵੀ ਤਿਆਰੀਆਂ ਕਰੀ ਬੈਠੇ ਨੇ, ਕਿਉਂਕਿ ਕੰਮ ਤਾਂ ਸਿੱਧਾ ਆਪ ਕੋਈ ਕਰਨਾ ਨਹੀਂ ਆਉਂਦਾ, ਕਰਾਉਂਦੇ ਤਾਂ ਵਾਂਗੂ ਤਿਆਰ ਇਹਨਾਂ ਕਾਗਜ਼ ਪੱਤਰ।
ਜੀ
ਸੋ ਹੋ ਸਕਦਾ ਕਿਸੇ ਅਫਸਰ ਨੂੰ ਇਹ ਜਾਣਕਾਰੀ ਮਿਲ ਗਈ ਹੋਵੇ ਕਿ ਭਾਈ ਅਜਿਹਾ ਕੁਛ ਹੋਣ ਜਾ ਰਿਹਾ, ਮੰਨਿਆ ਜਾ ਰਿਹਾ ਕਿ ਆਉਂਦੇ ਅਗਲੇ 1 ਵਰ੍ਹੇ ਦੇ ਦਰਮਿਆਨ ਹੀ, ਕਿਉਂਕਿ ਫਿਰ ਤਾਂ ਰਹੀ ਹੁਣ 2 ਸਾਲ ਗਏ, ਸੋ ਉਸ 1 ਵਰ੍ਹੇ ਦੇ ਅੰਦਰ ਅੰਦਰ ਹੀ, ਉਹ ਤੋਂ ਕੁਝ ਚੰਦ ਮਹੀਨਿਆਂ 'ਚ ਹੀ ਸ਼ਾਇਦ 1-2 MLA ਤੇ ਵੱਖੋ ਵੱਖ ਪਹਿਲੂਆਂ ਤੇ, ਚਾਹੇ ਉਹ ਮਾਈਨਿੰਗ ਵਾਲਾ ਮਸਲਾ, ਚਾਹੇ ਉਹ ਡਰੱਗ ਵਾਲਾ ਮਸਲਾ, ਚਾਹੇ ਕਿਸੇ ਹੋਰ ਤਰ੍ਹਾਂ ਦੇ ਕੱਪੜੇ ਵਾਲਾ ਮਸਲਾ, 1-2 MLA ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਸੋ ਇਸ ਦਾ ਵੀ ਡਿਜ਼ਾਈਨ ਕਹਿੰਦੇ ਕਿਤੇ ਤਿਆਰ ਹੋ ਰਿਹਾ। ਮੈਨੂੰ ਦਿੱਲੀ 'ਚ ਵੀ ਯਾਦ ਆ, ਸ਼ਾਇਦ ਘੱਟ ਗਿਣਤੀ ਭਾਈਚਾਰੇ, ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਇੱਕ ਲੀਡਰ ਸੀਗਾ ਇਹਨਾਂ ਦਾ, MLA ਸੀਗਾ, ਉਹਦੇ 3 ਨੇ ਇੱਦਾਂ ਦੀ ਕਾਰਵਾਈ ਕੀਤੀ ਸੀ। ਪੰਜਾਬ 'ਚ ਵੀ ਜੇਕਰ ਆਪਾਂ ਦੇਖੀਏ ਤਾਂ ਬੇਸ਼ੱਕ ਦੇਸ਼ ਦੇ ਵਿੱਚ ਸਿੱਖ ਭਾਈਚਾਰਾ ਘੱਟ ਗਿਣਤੀ 'ਚ, ਪੰਜਾਬ 'ਚ ਹਿੰਦੂ ਭਾਈਚਾਰਾ ਘੱਟ ਗਿਣਤੀ 'ਚ, ਉਹਨਾਂ 'ਚੋਂ ਇੱਕ MLA ਚੁਣਿਆ। ਸੋ ਕੀ ਇਹ ਵੀ ਕੋਈ ਅੰਦਰ ਦੀ ਨੀਤੀ ਤਰੀਕਾ ਇਹ ਵੀ ਹੈਗਾ ਕਿ ਇਹ ਜਿਹੜਾ ਵਰਗ ਜਿੱਥੇ ਵੱਡਾ ਉਹਨੂੰ ਖੁਸ਼ ਰੱਖੋ, ਜੇ ਉਹ ਦਿੱਲੀ 'ਚ ਹਿੰਦੂ ਵੱਧ ਨੇ ਤਾਂ ਹਿੰਦੂਆਂ ਨੂੰ ਖੁਸ਼ ਰੱਖ ਲਓ, ਇੱਥੇ ਸਿੱਖ ਭਾਈਚਾਰਾ ਵੱਧ ਉਹਨੂੰ ਖੁਸ਼ ਰੱਖ ਲਓ। ਸੋ ਕੀ ਇਹ ਵੀ ਇੱਕ ਤਰੀਕਾ? ਸੋ ਇਹ ਵੀ ਸਵਾਲ ਹੈਗਾ ਕਿ ਕਿਤੇ ਇਹੋ ਜਿਹਾ ਨੁਕਤਾ ਵੀ ਹੁਣ ਇੱਥੇ ਵੀ ਕੋਈ ਇਹੋ ਜਿਹਾ ਨੁਕਤਾ ਚੱਲੂਗਾ ਜਾਂ ਨਹੀਂ, ਇਹ ਨਹੀਂ ਪਤਾ। ਅਜਿਹੀ ਡਿਜ਼ਾਈਨ ਦੀਆਂ ਖ਼ਬਰਾਂ ਮਿਲ ਰਹੀਆਂ ਨੇ ਕਿ ਇਹ ਵੀ ਹੋ ਸਕਦਾ ਜੀ।
ਅੱਛਾ ਦੀਪਕ ਜੀ, ਦੇਖੋ ਬੈਠਕਾਂ ਵਗੈਰਾ ਸਾਰੀਆਂ ਥਾਂ 'ਤੇ ਮੀਟਿੰਗਸ ਬੜੀਆਂ ਚੱਲਦੀਆਂ ਨੇ, ਮੈਨੂੰ ਜਦੋਂ ਕਦੇ ਮੀਟਿੰਗਸ ਦਾ ਕੋਈ ਜ਼ਿਕਰ ਆਉਂਦਾ ਨਾ ਤਾਂ ਮੀਟਿੰਗਸ ਧੜਾ ਧੜ ਚੱਲ ਰਹੀਆਂ ਹੋਣ, ਮੈਨੂੰ ਜਸਪਾਲ ਭੱਟੀ ਦੇ ਫਲੋਪ ਸ਼ੋਅ ਵਾਲਾ ਇੱਕੋ ਐਪੀਸੋਡ ਯਾਦ ਆ ਜਾਂਦਾ, ਕਹਿੰਦੇ ਅੱਜ ਦੀ ਮੀਟਿੰਗ 'ਚ ਕੀ ਡਿਸਾਈਡ ਹੋਇਆ, ਰਿਪੋਰਟਰ ਪੁੱਛਦਾ ਕੋਈ ਪ੍ਰੈਸ ਰਿਪੋਰਟਰ, ਅਤੇ ਕਹਿੰਦੇ ਅੱਜ ਤਾਂ ਬੜਾ ਵੱਡਾ ਫੈਸਲਾ ਲੈ ਹੋ ਗਿਆ, ਕਹਿੰਦੇ ਕੀ, ਕਹਿੰਦੇ ਹਾਂ ਅਗਲੀ ਮੀਟਿੰਗ ਦੀ ਤਰੀਕ ਫਿਕਸ ਹੋ ਗਈ। ਸੋ ਪੰਜਾਬ ਦੇ ਵਿੱਚ ਇਸ ਵੇਲੇ ਮੀਟਿੰਗਾਂ ਦਾ, ਬੈਠਕਾਂ ਦਾ ਦੌਰ ਚੱਲਦਾ ਪਿਆ ਦੀਪਕ ਜੀ, ਇਹ ਬੈਠਕਾਂ ਕਿਹੜੇ ਸਿਲਸਿਲੇ 'ਚ ਹੋ ਰਹੀਆਂ ਨੇ ਅਤੇ ਕੀ ਕੁਝ ਹੋ ਰਿਹਾ?
ਵੈਸੇ ਦੇਖੋ ਜਦੋਂ ਸਿਸਟਮ ਆਪਣਾ ਕੰਮ ਕਰਦਾ, ਪ੍ਰਸ਼ਾਸਨ ਕੰਮ ਕਰੇ, ਸਿਆਸਤਦਾਨ ਕੰਮ ਕਰਨ, ਜਾਂ ਕਿਸੇ ਵੀ ਮੈਨੇਜਮੈਂਟ 'ਚ ਕੋਈ ਕੰਮ ਹੋਵੇ, ਕੰਪਨੀਆਂ 'ਚ ਕੰਮ ਹੋਵੇ, ਤਾਂ ਬੈਠਕਾਂ ਹੁੰਦੀਆਂ ਨੇ।
ਬਿਲਕੁਲ।
ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਉਹ ਸਾਰੀਆਂ ਬੈਠਕਾਂ ਮੀਡੀਆ 'ਚ ਆਉਣ। ਮਤਲਬ ਅੱਜ ਪੰਜਾਬ ਦੇ ਵਿੱਚ 12 ਮਾਰਚ ਹੈ, ਇੱਕ ਸ਼ਹਿਰ ਦੇ ਵਿੱਚ ਹੀ, ਮਤਲਬ ਤੁਸੀਂ ਪਟਿਆਲੇ 'ਚ ਮੰਨ ਲਓ, ਬਠਿੰਡੇ 'ਚ ਮੰਨ ਲਓ, 20-25 ਬੈਠਕਾਂ ਹੋਈਆਂ ਹੋਣੀਆਂ। ਕੋਈ ਛੋਟੀ ਕਮੇਟੀ ਹੈ, ਕੋਈ ਬੜੀ ਕਮੇਟੀ ਹੈ, ਕੋਈ ਸੰਸਥਾ ਹੈ, ਕੋਈ ਕੁਛ ਹੈ, ਪਰ ਸਾਰਾ ਕੁਛ ਮੀਡੀਆ 'ਚ ਨਹੀਂ ਹੁੰਦਾ, ਨਾ ਨੋਟਿਸ 'ਚ ਹੁੰਦਾ।
ਜੀ
ਹੈਂ, ਰੋਜ਼ ਜ਼ਿਲ੍ਹਾ ਪੱਧਰ ਤੇ ਡੀਸੀ SDM ਪਤਾ ਨਹੀਂ ਕਿੰਨੀਆਂ ਬੈਠਕਾਂ ਲੈਂਦੇ ਹੋਣ, ਪਰ ਜਿਹੜੀਆਂ ਬੈਠਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਟਿਪਸ ਤੇ ਨੇ, ਤੇ ਜਿਹੜੀਆਂ ਰੋਜ਼ ਚਰਚਾ 'ਚ ਨੇ, ਤੇ ਪਰ ਉਹ 'ਚੋਂ ਅਜੇ ਤੱਕ ਕੁਛ ਨਹੀਂ ਨਿਕਲ ਰਿਹਾ। ਮਤਲਬ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਫਿਰ ਇਹ ਦਹੀਂ ਰਿੜਕਦੇ ਵੀ ਨੇ ਕਿ ਪਾਣੀ 'ਚ ਮਧਾਣੀ ਪਈ ਜਾਂਦੇ ਨੇ। ਜੇ ਦਹੀਂ ਰਿੜਕਣ ਤਾਂ ਮੱਖਣ ਆਵੇ ਤਾਂ ਵਿੱਚੋਂ ਲੱਸੀ ਨਿਕਲੇ, ਜੇ ਪਾਣੀ 'ਚ ਮਧਾਣੀ ਪਈ ਜਾਣੀ ਫਿਰ ਮੱਖਣ ਕਿੱਥੋਂ ਆਊਗਾ ਭਾਈ। ਚਲੋ ਫਿਰ ਵੀ
ਜੇ ਤਾਂ ਦੀਪਕ ਜੀ ਪਾਣੀ 'ਚ ਪਈ ਮਧਾਣੀ ਜੇ ਟਰਬਾਈਨ ਦਾ ਰੂਪ ਲੈ ਕੇ ਉਹਨੂੰ ਵੀ ਤੇਜ਼ ਰਿੜਕ ਲਓ, ਬਿਜਲੀ ਉਹ 'ਚੋਂ ਵੀ ਪੈਦਾ ਹੋ ਜਾਂਦੀ ਆ, ਪਰ ਇਹੋ ਜਿਹੀ ਜਿਹੜੀਆਂ ਪਾਣੀ 'ਚ ਮਧਾਣੀ ਪਾ ਕੇ ਹੌਲੀ ਹੌਲੀ ਰਿੜਕੀ ਜਾਂਦੀ ਆ, ਉਹ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ।
ਸਿਮਰਜੀਤ ਮਾਨ ਅਕਸਰ ਸ਼ੁਰੂ 'ਚ ਨਾ ਪੰਜਾਬ 'ਚ ਪਿੰਡਾਂ 'ਚ ਜਾ ਕੇ ਸੰਬੋਧਨ ਕਰਦੇ ਹੁੰਦੇ ਸੀ ਕਿਸਾਨ ਭਰਾਵਾਂ ਨੂੰ ਕਿ ਭਰਾਵੋ ਦਿੱਲੀ ਤਾਂ ਇੰਨਾ ਧੋਖਾ ਕਰਦੀ ਆ, ਆਪਣੇ ਪਾਣੀ 'ਚੋਂ ਵੀ ਬਿਜਲੀ ਕੱਢ ਲਈ, 'ਚ ਕਰੰਟ ਨਹੀਂ ਹੈਗਾ।
ਸੋ ਜੀ ਜੀ
ਚਲੋ ਮੈਂ ਬੈਠਕਾਂ ਵਾਲੇ ਤੇ ਵਾਪਸ ਪਰਤਦਾ। ਕੱਲ ਨੂੰ 13 ਮਾਰਚ ਹੈ ਜੀ ਪੰਜਾਬ 'ਚ
ਜੀ,
ਤੇ ਕੱਲ ਨੂੰ ਪੰਜਾਬ ਕੈਬਨਿਟ ਦੀ ਬੈਠਕ ਹੈ, ਤੇ ਕੱਲ ਨੂੰ ਹੀ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਜੀ ਪੰਜਾਬ ਕਾਂਗਰਸੀਆਂ ਦੀ ਬੈਠਕ ਲੈਣਗੇ। ਕੈਬਨਿਟ ਦੀ ਬੈਠਕ ਬਿਲਕੁਲ ਜੀ ਕੋਈ ਦੋ ਰਾਏ ਨਹੀਂ ਕਿ ਉਸ ਦਿਨ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਹੋ ਜਾਵੇ, 1/2 ਮਾਰਚ ਅਸੀਂ ਲੰਘਾ ਲਿਆ ਤੇ ਬਜਟ ਸੈਸ਼ਨ ਇਸੇ ਮਹੀਨੇ 'ਚ ਕਰਨਾ ਪੈਣਾ, ਸੋ ਇਸ ਲਈ ਉਹਦੀਆਂ ਤਰੀਕਾਂ ਦਾ ਐਲਾਨ ਹੋ ਜਾਊਗਾ। ਕੁਝ ਹੋਰ 1-2 ਫੈਸਲੇ ਆ ਸਕਦੇ ਨੇ, ਮੰਨਿਆ ਤਾਂ ਇਹ ਵੀ ਜਾ ਰਿਹਾ ਕਿ ਜਿਹੜਾ ਬੀਬੀਆਂ ਨੂੰ 1100 ਰੁਪਇਆ ਦੇਣਾ ਉਹਦੇ ਉੱਤੇ ਵੀ ਕੁਛ ਗੱਲ ਤੁਰ ਹੋਵੇ, ਕਿਉਂਕਿ ਦਿੱਲੀ 'ਚ ਬੀਜੇਪੀ ਨੂੰ ਘੇਰਦੇ ਨੇ ਤੇ ਬੀਜੇਪੀ ਇਹਨਾਂ ਨੂੰ ਘੇਰੀ ਜਾਂਦੀ ਆ, ਜੇ ਸਾਥੋਂ ਤਾਂ ਮਹੀਨੇ 'ਚ ਹਿਸਾਬ ਮੰਗਣ ਲੱਗੇ ਸੀ ਤੁਸੀਂ ਪੰਜਾਬ 'ਚ 3 ਸਾਲ ਹੋ ਗਏ ਤੁਸੀਂ ਕਿੰਨਾ ਕੁ ਦੇਤਾ, ਸੋ ਇਸ ਲਈ ਹੋ ਸਕਦਾ ਉਹਦੇ ਉੱਤੇ ਵੀ ਕੋਈ ਬਜਟ ਦੇ ਵਿੱਚ ਤਜਵੀਜ਼ ਰੱਖਣ ਵਾਲੀ ਗੱਲ ਆ ਜਾਵੇ, ਕਿਉਂਕਿ ਹੁਣ ਚੋਣਾਂ ਨੇੜੇ ਆਉਂਦੀਆਂ ਜਾਂਦੀਆਂ, ਹੁਣ ਤਾਂ ਰਹੀ 2 ਸਾਲ ਗਏ। ਚਲੋ ਦੂਸਰੇ ਪਾਸੇ ਜੀ ਭੁਪੇਸ਼ ਬਘੇਲ ਹੋਰੀ ਪੰਜਾਬ ਆ ਕੇ ਗਏ ਨੇ, ਤੇ ਉਹ ਸਾਰਿਆਂ ਨਾਲ 1-to-1 ਵੀ ਕਰਕੇ ਇਕੱਠਾ ਹਿਸਾਬ ਕਿਤਾਬ ਵੀ ਲੈ ਗਏ, ਕਾਂਗਰਸੀਆਂ ਨੇ ਬੜੇ ਬੜੇ ਗੁਲਦਸਤੇ ਦੇ ਕੇ ਆਪਣੇ ਆਪ ਨੂੰ ਬੜਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੁੱਖ ਮੰਤਰੀ ਖਾਸੇ ਮਤਲਬ ਤਿਆਰ ਬੈਠੇ ਨੇ ਇੱਥੇ ਜੈਕਟਾਂ ਸਵਾ ਕੇ ਕਿ ਲੈ ਵੀ ਕਾਂਗਰਸ ਵੱਲੋਂ ਮੈਂ ਵੀ ਮੁੱਖ ਮੰਤਰੀ ਮੈਂ ਵੀ ਮੁੱਖ ਮੰਤਰੀ, ਸੋ ਮੁੱਖ ਮੰਤਰੀ ਖਾਸੇ ਨੇ, ਉਮੀਦਵਾਰ ਘੱਟ ਨੇ ਅੱਜ ਦੀ ਤਰੀਕ 'ਚ ਪੰਜਾਬ 'ਚ ਕਾਂਗਰਸ ਕੋਲ, ਸੋ ਇਸ ਲਈ ਉਹਨਾਂ ਦੇ ਰਿਪੋਰਟ ਕਾਰਡ ਸਾਰੇ ਲੈ ਕੇ ਉਹ ਦਿੱਲੀ ਗਏ ਨੇ, ਸੋ ਹੁਣ ਉਸ ਹਵਾਲੇ ਨਾਲ ਚਰਚਾ ਹੋਣੀ ਆ ਕਿ ਕੀ ਪ੍ਰਧਾਨ ਬਦਲਿਆ ਜਾ ਸਕਦਾ, ਕਿਉਂਕਿ ਆਪਾਂ ਸ਼ਾਇਦ ਪਹਿਲਾਂ ਵੀ ਕਦੇ ਗੱਲ ਕੀਤੀ ਹੋਵੇ ਕਿ ਪੰਜਾਬ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਉਹ ਮੁੱਖ ਮੰਤਰੀ ਦਾ ਉਮੀਦਵਾਰ
ਜੀ,
ਸੋ ਇਸ ਸਾਰੇ ਕਹਿੰਦੇ ਨੇ ਰਾਜਾ ਵੜਿੰਗ ਨੂੰ ਹਟਾਓ ਜੀ ਮੈਨੂੰ ਪ੍ਰਧਾਨ ਬਣਾਓ, ਪਰ ਮੈਨੂੰ ਇੱਕ ਵਾਰ ਇਹ ਵੀ ਯਾਦ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਨਹੀਂ ਸੀਗੇ, ਪ੍ਰਧਾਨ ਮਤਲਬ ਕਿ ਸ਼ਮਸ਼ੇਰ ਸਿੰਘ ਦੁੱਲੋਂ ਸੀਗੇ, ਤੇ ਤਦ ਅਮਰਿੰਦਰ ਸਿੰਘ ਕਹਿੰਦੇ ਵੀ ਪ੍ਰਧਾਨ, ਉਹ ਕਹਿੰਦੇ ਜੀ ਪ੍ਰਧਾਨ ਨਹੀਂ ਅਸੀਂ ਬਦਲਣਾ, ਤੁਹਾਨੂੰ ਚੋਣ ਕੰਪੇਨ ਦਾ ਚੇਅਰਮੈਨ ਲਾ ਦਿੰਦੇ ਹਾਂ ਬਾਅਦ 'ਚ ਬਣ ਜਿਓ, ਇਸ ਲਈ ਕੀ ਕਰ ਲੂ ਕੋਈ ਚੋਣ ਕੰਪੇਨ ਦਾ ਪ੍ਰਧਾਨ ਲੱਗਣ ਜਾ ਰਿਹਾ ਜਾਂ ਪੱਕਾ ਹੀ ਪ੍ਰਧਾਨ ਬਣਨ ਜਾ ਰਿਹਾ, ਇਸ ਲਈ ਸਵੇਰ ਨੂੰ ਕੀ ਹੋਣਾ ਉਹਦੇ ਉੱਤੇ ਵੀ ਪਹਿਲੂ ਹੈ, 2 ਬੈਠਕਾਂ ਤਾਂ ਇਹ ਨੇ ਜੀ ਸਵੇਰ ਨੂੰ ਅਹਿਮ ਜਿਹਦੇ ਨਜ਼ਰ ਹੈ। ਫਿਰ ਚੜ੍ਹ ਜਾਣੀਆਂ ਜਨਾਬ 14 ਤਰੀਕ, 14 ਤਰੀਕ ਨੂੰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰਾਂ ਨੇ ਪੰਥ ਇਕੱਠ ਸੱਦ ਲਿਆ, ਉਹ ਉਹਨਾਂ ਨੇ ਇੱਕ ਵੱਡੀ ਬੈਠਕ ਸੱਦ ਲਈ
ਜੀ।
ਫਿਰ ਚੜ੍ਹਨੀ ਹੈ 15 ਤਰੀਕ, ਤੇ 15 ਤਰੀਕ ਦੀ ਬੈਠਕ ਦਾ ਆਪਾਂ ਆਪਣੇ ਸਰੋਤਿਆਂ ਨਾਲ ਪਿਛਲੇ 2 ਵਾਰ ਤੋਂ ਸ਼ਾਇਦ ਜ਼ਿਕਰ ਕਰ ਚੁੱਕੇ ਹਾਂ ਕਿ ਉਦਣ SKM ਨੇ ਮੀਟਿੰਗ ਸੱਦੀ ਹੋਈ ਹੈ,
ਹਾਂਜੀ ਹਾਂਜੀ
ਹਾਂਜੀ, ਜਦੋਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਆ ਜਾਓ ਜੀ ਫਿਰ ਪੰਜਾਬ ਦੇ ਮਸਲਿਆਂ ਤੇ, ਖੇਤੀ ਮਸਲਿਆਂ ਤੇ, ਕਿਹੜੇ ਕੇਂਦਰ ਦੇ ਨੇ, ਕਿਹੜੇ ਪੰਜਾਬ ਦੇ ਨੇ, ਕਰ ਲਈਏ ਚਰਚਾ, ਹੈ ਤੇ ਆ ਜਾਓ ਫਿਰ ਕਿਸਾਨ ਭਵਨ 'ਚ ਉਹਨਾਂ ਨੇ ਬੈਠਕ ਰੱਖੀ ਆ। ਮੁੱਖ ਮੰਤਰੀ ਦੀ ਗੱਡੀ ਤਾਂ ਨਹੀਂ ਇੱਧਰ ਨੂੰ ਮੁੜਦੀ ਕਿਸਾਨ ਭਵਨ ਕੰਨੀ ਨੂੰ, ਪਰ ਕਿਸਾਨਾਂ ਦੀਆਂ ਗੱਡੀਆਂ ਖੂਬ ਆਉਣਗੀਆਂ, ਸੋ ਉਦਣ ਲੰਬੀ ਬੈਠਕ ਚੱਲੂਗੀ ਜੀ, ਹੈ ਤੇ ਫਿਰ ਦੁਪਹਿਰ ਨੂੰ ਲੱਸੀ ਪ੍ਰਸ਼ਾਦਾ ਛਕ ਛੁੱਕ ਕੇ ਫਿਰ ਕਿਸਾਨ ਆਪਣੇ ਘਰਾਂ ਨੂੰ ਮੁੜਨਗੇ, ਫਿਰ ਅਗਲੀ ਬੈਠਕ ਤੈਅ ਹੋਜੂਗੀ ਜਾਂ ਉਹਦੇ ਵਿੱਚੋਂ ਜਾਂ ਅਗਲੀ ਰਣਨੀਤੀ ਤੈਅ ਹੋਜੂਗੀ, ਪ੍ਰੋਗਰਾਮ ਤੈਅ ਹੋਜੂਗਾ। ਚਲੋ ਫਿਰ ਜੀ 16 ਤਰੀਕ ਨੂੰ ਹੋ ਸਕਦਾ ਮੇਰੇ ਤੋਂ ਕੋਈ ਰਹਿ ਗਈ ਹੋਵੇ, ਹੋ ਸਕਦਾ ਬੈਠਕ ਤਾਂ ਉਦਣ ਵੀ ਕੋਈ ਵੱਡੀ ਹੋਊਗੀ, ਪਰ 17 ਤਰੀਕ ਵਾਲੀ ਬੈਠਕਾਂ ਮੈਨੂੰ ਅੱਜ ਵੀ ਯਾਦ ਨੇ ਕਿ ਉਦਣ SGPC ਨੇ ਆਪਣੀ ਅੰਤਰਿੰਗ ਕਮੇਟੀ ਦੀ ਬੈਠਕ ਵੀ ਚੰਡੀਗੜ੍ਹ ਸੱਦੀ ਹੈ, ਤੇ 17 ਤਰੀਕ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਵੀ ਸੱਦੀ ਹੈ, ਸੋ 2 ਬੈਠਕਾਂ ਨੇ। ਪਹਿਲਾਂ ਅੰਤਰਿੰਗ ਕਮੇਟੀ ਦੀ ਬੈਠਕ, ਉਹਦੇ ਵਿੱਚ ਬਿਲਕੁਲ ਇਹ ਯਕੀਨੀ ਤੌਰ ਤੇ ਪੱਕਾ ਕਰਨਾ ਅਗਲਿਆਂ ਨੇ ਕਿ ਭਾਈ ਜਿਹੜੇ 2 ਜਥੇਦਾਰ ਹਟਾਏ ਨੇ ਉਹਨਾਂ ਤੇ ਸਹੀ ਪਾਓ, ਜਿਹੜੇ ਨਵੇਂ ਲਾਏ ਨੇ ਉਹਨਾਂ ਉੱਤੇ ਸਹੀ ਪਾਓ, ਸੋ ਮਨਜ਼ੂਰੀ ਕਰ ਲਓ ਕਿਤੇ ਇਜਲਾਸ 'ਚ ਕੋਈ ਪੰਗਾ ਨਾ ਪੈ ਜਾਵੇ, ਕਿਉਂਕਿ ਇੱਕ ਤੀ ਬਜਟ ਇਜਲਾਸ ਬਾਦਲ ਧਿਰ ਦੇ SGPC ਮੈਂਬਰਾਂ ਲਈ ਚੁਣੌਤੀ ਹੋ ਸਕਦਾ, ਬਾਦਲ ਧਿਰ ਦੇ ਲਈ ਇਹ ਚੁਣੌਤੀ ਭਰੇ ਇਸ ਲਈ ਹੋ ਸਕਦਾ ਕਿ ਜੇ ਬਜਟ ਇਜਲਾਸ ਦੇ ਦੌਰਾਨ ਬਾਦਲ ਪੱਖੀ ਕੁਝ ਮੈਂਬਰਾਂ ਦਾ ਵੀ ਜ਼ਮੀਰ ਜਾਗ ਗਈ, ਕੁਝ ਉਹਨਾਂ ਨੇ ਵੀ ਪੰਥਕ ਰੋਹ ਰੀਤਾਂ ਦੇ ਹਵਾਲੇ ਨਾਲ ਸਵਾਲ ਕਰ ਲਿਆ, ਹੈ ਨਾ, ਫਿਰ ਮੁਸ਼ਕਲ ਖੜੀ ਹੋ ਸਕਦੀ ਹੈ, ਉੱਥੇ ਕੀ ਕੁਛ ਅਜਿਹੀ ਸਥਿਤੀ ਵੀ, ਇਸ ਲਈ ਇਹ ਅੰਤਰਿੰਗ ਕਮੇਟੀ ਦੀ ਬੈਠਕ 'ਚ ਬਹੁਤ ਕੁਛ ਤੈਅ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਬਜਟ ਇਜਲਾਸ ਤੈਅ ਰੱਖਿਆ ਹੋਇਆ ਇਹਨਾਂ ਨੇ, ਸੋ ਇਸ ਲਈ ਇਹ। ਦੂਸਰੇ ਪਾਸੇ ਅਕਾਲੀ ਦਲ
ਜੀ,
ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਜ਼ਿਲ੍ਹਾ ਪ੍ਰਧਾਨਾਂ ਨਾਲ ਵੱਖ ਵੱਖ ਕਮੇਟੀਆਂ ਨਾਲ ਉਹ ਬੈਠਕਾਂ ਦਾ ਦੌਰ ਚਲਾਇਆ ਹੋਇਆ ਉਹਨਾਂ ਨੇ, ਉਹ ਬੁਲਾ ਕੇ ਇਕੱਲਿਆਂ ਇਕੱਲਿਆਂ ਨੂੰ ਮਿਲ ਵੀ ਰਹੇ ਨੇ, ਗੱਲ ਵੀ ਹੋ ਰਹੀ ਹੈ। ਸੋ ਉਸ ਬੈਠਕਾਂ ਦੇ ਵਿੱਚੋਂ ਹੁਣ ਆਹ ਬੈਠਕ ਵੀ ਅਹਿਮ ਰਹਿਣ ਵਾਲੀ ਜਿਹੜੀ 17 ਤਰੀਕ ਨੂੰ ਇਹ ਹੋਣੀ ਹੈ।
ਜੀ
ਤੇ ਇਸੇ ਤਰ੍ਹਾਂ ਮਤਲਬ ਕਿ ਜੇਕਰ ਤੁਸੀਂ ਇਸ ਪਹਿਲੂ ਤੋਂ ਅੱਗੇ ਵਧੋ ਤਾਂ ਫਿਰ 19 ਤਰੀਕ ਨੂੰ ਕੇਂਦਰ ਨਾਲ ਫਿਰ ਖਨੌਰੀ ਔਰ ਸ਼ੰਭੂ ਵਾਲਿਆਂ ਦੀ ਬੈਠਕ ਹੈ ਜਨਾਬ।
ਜੀ
ਤੋ ਉਹ ਤੋਂ ਬਾਅਦ ਸੁਧਾਰ ਲਹਿਰ ਵਾਲੇ ਰੋਜ਼ ਬੈਠਕਾਂ ਕਰ ਰਹੇ ਨੇ ਹੁਣ ਆਪਣੀਆਂ, ਉਧਰੋਂ 5 ਮੈਂਬਰੀ ਕਮੇਟੀ ਮਤਲਬ ਫੋਨ ਤੇ ਬੈਠਕਾਂ ਕਰਦੀ ਹੈ ਕਿ 18 ਤਰੀਕ ਤੋਂ ਭਰਤੀ ਸ਼ੁਰੂ ਕਰਨੀ ਹੈ, ਹੈ ਨਾ। ਉਧਰ ਸੁੱਚਾ ਸਿੰਘ ਲੰਗਾਹ ਆਪਣੀਆਂ ਬੈਠਕਾਂ ਕਰ ਰਿਹਾ ਕਿ ਮੱਝ ਦਾ ਜਰਨੈਲ ਹੁਣ ਮੈਂ ਬਣ ਗਿਆ, ਇਕੱਠ ਮੈਂ ਕਰ ਲਿਆ। ਉਧਰ ਬਾਬਾ ਬੇਦੀ ਓੜੀ ਵੱਖਰੀ ਅਕਾਲੀ ਦਲ ਦੇ ਹਵਾਲੇ ਨਾਲ ਆਪਣੀਆਂ ਬੈਠਕਾਂ। ਸੋ ਪੰਜਾਬ 'ਚ ਬੈਠਕਾਂ ਦਾ ਹੜ ਆਇਆ ਵਾ ਜਨਾਬ। ਮੌਸਮ ਵਿਭਾਗ ਨੇ ਅੱਜ ਜਾਣਕਾਰੀ ਦਿੱਤੀ ਆ ਕਿ ਪੰਜਾਬ ਦੇ ਵਿੱਚ ਅਗਲੇ 2-3 ਦਿਨਾਂ 'ਚ ਭਾਰੀ ਮੀਂਹ ਤੂਫਾਨ ਹਨੇਰੀ ਚੱਲ ਸਕਦੀ ਆ, ਪਰ ਉਹਨਾਂ ਤੋਂ ਪਹਿਲਾਂ ਹੀ ਆ ਬਿਨਾਂ ਦੱਸਿਆਂ ਹੀ ਬੈਠਕਾਂ ਦੀ ਹਨੇਰੀ ਆਈ ਪਈ ਆ। ਪਰ ਦੁੱਧ 'ਚ ਮਧਾਣੀ ਜਾਂ ਦਹੀਂ 'ਚ ਮਧਾਣੀ ਦੀ ਬਜਾਏ ਇਹ ਜੀ ਪਾਣੀ 'ਚ ਮਧਾਣੀ ਆ।
ਇੰਨੀਆਂ ਬੈਠਕਾਂ ਕਹਿ ਦੋ ਬਹਿਜਾ ਬਹਿਜਾ ਹੋਈ ਪਈ ਆ।
ਬਿਲਕੁਲ
ਅੱਛਾ ਦੀਪਕ ਜੀ, ਤੁਸੀਂ ਇੱਕ ਜ਼ਿਕਰ ਕੀਤਾ ਪਰਸੋਂ ਦਾ, ਤੁਸੀਂ ਕਿਹਾ ਵੀ ਜਿਹੜੀ ਪੰਥਕ ਇਕੱਠ ਸੱਦਿਆ ਗਿਆ ਹੈ ਬਾਬਾ ਹਰਨਾਮ ਸਿੰਘ ਧੁੰਬਾ ਵੱਲੋਂ, ਇਹ ਕਿਉਂ ਸੱਦਿਆ ਗਿਆ ਜੀ, ਇਹਦੀ ਕਿਉਂ ਜ਼ਰੂਰਤ ਪੈ ਰਹੀ ਆ?
ਦਮਦਮੀ ਟਕਸਾਲ ਇੱਕ ਅਹਿਮ ਸਥਾਨ ਰੱਖਦੀ ਆ ਪੰਜਾਬ ਦੀ ਪੰਥਕ ਵਿਹੜੇ ਦੇ ਵਿੱਚ, ਪੰਥਕ ਰਵਾਇਤਾਂ ਦੇ ਵਿੱਚੋਂ ਦਮਦਮੀ ਟਕਸਾਲ ਦਾ ਇੱਕ ਨਵੇਕਲਾ ਸਥਾਨ ਹੈ, ਇਤਿਹਾਸ ਹੈ ਲੰਬਾ ਚੌੜਾ। ਤੇ ਪਰ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੂੰ ਜਿਵੇਂ ਅਮਰੀਕਾ ਤੋਂ ਲਿਆ ਕੇ ਇੱਥੇ ਬਣਾਇਆ ਸੀ ਜਦੋਂ ਮੁਖੀ, ਤੇ ਉਹ ਤੋਂ ਬਾਅਦ ਮਤਲਬ ਉਹ ਬਾਬਾ ਹਰਨਾਮ ਸਿੰਘ ਖਾਲਸਾ ਦੇ ਨਾਂ ਨਾਲ ਫਿਰ ਜਾਣੇ ਜਾਣ ਲੱਗੇ। ਤੇ ਪਰ ਉਹ ਲਗਾਤਾਰ ਹੀ ਮਤਲਬ ਕਿ ਉਹਨਾਂ ਦੀ ਨੇੜਤਾ ਬਾਦਲ ਧਿਰ ਨਾਲ ਰਹੀ ਆ, ਅਕਾਲੀ ਦਲ ਦੇ ਤੌਰ ਤੇ ਰਹੀ ਆ, ਜਾਂ ਫਿਰ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦੇ ਯੋਗਦਾਨਾਂ ਦਾ ਹਵਾਲਾ ਜੇਕਰ ਆਪਾਂ ਪੁਰਾਤਨ ਦਿੰਦੇ ਆਈਏ ਤਾਂ ਉਹਦੇ ਹਵਾਲੇ ਨਾਲ ਵੀ, ਪਰ ਉਹ ਬਾਦਲ ਪਰਿਵਾਰ ਦੇ ਵੀ ਨੇੜੇ ਰਹੇ ਨੇ। ਤੇ ਕਈ ਵਾਰ ਅਕਾਲੀ ਸਿਆਸਤ ਨੇ ਦਮਦਮੀ ਟਕਸਾਲ ਨੂੰ ਬਾਇਆ ਬਾਬਾ ਧੂਮਾ ਆਪਣੇ ਹੱਕ ਹਕੂਕ 'ਚ ਭੁਗਤਾਇਆ ਵੀ ਆ, ਪਰ ਅੱਜ ਕੱਲ੍ਹ ਬਾਬਾ ਹਰਨਾਮ ਸਿੰਘ ਧੂਮਾ ਹੋਰੀ ਮਤਲਬ ਕਿ ਜਿਹੜੀ ਇਹਨਾਂ ਦੀ ਰਾਸ਼ਟਰੀ ਸਿੱਖ ਸੰਗਤ ਹੈ ਉਹਨਾਂ ਦੇ ਉਮੀਦਵਾਰਾਂ ਦੇ ਲਈ ਪ੍ਰਚਾਰ ਪ੍ਰਚੂਰ ਵੀ ਕਰਿਆ ਸੀ ਬੀਜੇਪੀ ਦੇ ਉਮੀਦਵਾਰਾਂ ਲਈ ਮਹਾਰਾਸ਼ਟਰ ਜਾ ਕੇ, ਤੇ ਉਹ RSS ਉਹ ਵੀ RSS ਨਾ ਰਾਸ਼ਟਰੀ ਸਿੱਖ ਸੰਗਤ, ਉਹਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤਾਂ ਵੀ ਕਰ ਰਹੇ ਨੇ ਕਿ ਉੱਥੋਂ ਦੇ ਸਿੱਖਾਂ ਦੇ ਮਸਲੇ ਮੈਂ ਬੀਜੇਪੀ ਦੇ ਰਾਹੀਂ ਸੁਲਝਾਉਣੇ ਆ ਜੀ, ਜਾਂ ਉਹਨਾਂ ਤੋਂ ਜਾਣਕਾਰੀ ਲੈਣੀ ਆ। ਇਸ ਲਈ ਉਹਨਾਂ ਦਾ ਬਾਇਆ ਰਾਸ਼ਟਰੀ ਸਿੱਖ ਸੰਗਤ ਕਹਿ ਸਕਦੇ ਤੁਸੀਂ, RSS ਨਾਲ ਜਾਂ ਬੀਜੇਪੀ ਨਾਲ ਵੀ ਅੱਜ ਕੱਲ੍ਹ ਨੇੜਲਾ ਰਿਸ਼ਤਾ। ਪਰ ਪੰਜਾਬ 'ਚ ਜਦੋਂ ਪੰਥਕ ਮਸਲਾ ਇਹ ਖੜਾ ਹੋਇਆ 2 ਦਸੰਬਰ ਤੋਂ ਬਾਅਦ ਵਾਲੀ ਜੋ ਸਥਿਤੀ ਆਪਾਂ ਲਗਾਤਾਰ ਜਿਹੜੀ ਬਾਚ ਰਹੇ ਹਾਂ, ਹੁਣ ਨਵੇਂ ਜਥੇਦਾਰਾਂ ਦੀ ਨਿਯੁਕਤੀ ਤੇ ਪੁਰਾਣਿਆਂ ਦੀ ਹਟਾਉਣ ਦੀ ਪ੍ਰਕਿਰਿਆ ਤੇ ਫਿਰ ਉਹਨਾਂ ਦੀ ਤਾਜਪੋਸ਼ੀ ਦੇ ਮਸਲੇ ਦੇ ਉੱਤੇ ਜਿਹੜੀ ਪਰੰਪਰਾ ਦਾ ਸਿਧਾਂਤ ਦਾ ਮਸਲਾ ਆ, ਉਸ ਮਸਲੇ ਤੇ ਹੋਲੇ ਮਹੱਲੇ ਤੇ ਆਮ ਸੰਗਤ ਆਉਂਦੀ ਹੈ, ਆਪ ਮਹਾਰੇ ਸੰਗਤ ਆਉਂਦੀ। ਤੋ ਜਿਹੜੀਆਂ ਧਿਰਾਂ ਨਾਲ ਜਿਹੜੀਆਂ ਸੰਗਤਾਂ ਜਿਹੜੇ ਡੇਰੇ ਨਾਲ ਜਿਹੜੇ ਇਲਾਕੇ ਨਾਲ ਜੁੜੀਆਂ ਨੇ, ਫਿਰ ਉਹਨਾਂ ਥੋ ਟਿਕਾਣਿਆਂ ਤੇ ਉਹਨਾਂ ਨੇ ਰੁਕਣਾ ਵੀ ਹੁੰਦਾ। ਸੋ ਇਸ ਲਈ ਇੱਕ ਤਾਂ ਅਚੇਚੇ ਤੌਰ ਤੇ ਮਤਲਬ 14 ਤਰੀਕ ਨੂੰ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਪੰਥਕ ਇਕੱਠ ਰੱਖਿਆ, ਪੰਜਾਬ ਦੀ ਮੌਜੂਦਾ ਪੰਥਕ ਸਥਿਤੀ ਨੂੰ, ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਜਾਂ SGPC ਦੇ ਭੂਮਿਕਾ ਨੂੰ ਲੈ ਕੇ, ਜੋ ਤਾਜ਼ਾ ਸਾਰਾ ਘਟਨਾਕ੍ਰਮ ਉਹਨੂੰ ਲੈ ਕੇ ਪੰਥਕ ਇਕੱਠ ਰੱਖਿਆ। ਸੋ ਇੱਕ ਤਾਂ ਉਹ ਹੋਊਗਾ ਕਿ ਜਿਨ੍ਹਾਂ ਨੂੰ ਉਹ ਵੱਖੋ ਵੱਖ ਸੰਪਰਦਾਵਾਂ, ਵੱਖੋ ਵੱਖ ਸਿੱਖ ਸੰਤ ਸਮਾਜ, ਸਿੱਖ ਸਮਾਜ, ਵੱਖੋ ਵੱਖ ਸ਼ਖਸੀਅਤਾਂ, ਉਹਨਾਂ ਨੂੰ ਨਿੱਜੀ ਸੱਦਾ ਦੇਣਗੇ। ਫਿਰ ਕੁਝ ਧਿਰਾਂ ਦੀ ਡਿਊਟੀ ਵੀ ਲਾਉਣੀ ਆ ਕਿ ਵੀ ਤੁਸੀਂ ਇਕੱਠ ਉੱਥੇ ਲੈ ਕੇ ਆਉਣਾ, ਕਿਉਂ ਵੀ ਹੋਲੇ ਮਹੱਲੇ ਤੇ ਆਉਣਾ ਹੀ, ਇੱਕ ਦਿਨ ਪਹਿਲਾਂ ਆ ਜਾਓ, ਆਪਾਂ ਇਹ ਵਿਚਾਰਾਂ ਕਰਾਂਗੇ। ਤੇ ਦੂਜਾ ਜਿਹੜੇ ਆਪਣੇ ਆਪ ਹੀ ਆਏ ਹੋਣਗੇ ਉਹ ਵੀ ਉੱਥੇ ਸ਼ਾਮਿਲ ਹੋ ਜਾਣਗੇ। ਸੋ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਕਿ ਉਹ ਦਿਨ ਭਰਮਾ ਇਕੱਠ ਹੋਊਗਾ। ਹੁਣ ਕੁਝ ਧਿਰਾਂ ਕਹਿੰਦੀਆਂ ਜੀ ਇਹਦੇ ਪਿੱਛੇ ਬੀਜੇਪੀ ਦਾ ਡਿਜ਼ਾਇਨ ਹੈ, ਕੁਝ ਧਿਰਾਂ ਕਹਿੰਦੀਆਂ ਇਹਦੀ ਸਮੇਂ ਦੀ ਲੋੜ ਹੈ, ਕੁਝ ਤਰ੍ਹਾਂ ਕਹਿੰਦੀ ਹੈ ਕਿ ਬਾਦਲ ਦਲ ਤੇ ਦਬਾਅ ਦੀ ਖੇਡ ਹੈ, ਹੈਂ ਕੁਝ ਤਰ੍ਹਾਂ ਕਹਿੰਦੀ ਹੈ ਕਿ ਸੱਚਮੁੱਚ ਪੰਥਕ ਰੋਹ ਰੀਤਾ ਬਚਾਉਣ ਲਈ ਇਹ ਸਹੀ ਰਾਹ ਤੇ ਪੈਣ ਦਾ ਰਾਹ ਵੀ ਹੋ ਸਕਦਾ। ਸੋ ਇਹ 14 ਤਰੀਕ ਨੂੰ ਕਾਫੀ ਕੁਝ ਸਾਫ਼ ਹੋਊਗਾ ਕਿ ਹੋਣਾ ਕੀ ਹੈ। ਸੋ ਪਰ ਹਰਨਾਮ ਸਿੰਘ ਧੂਮਾ ਹੋਰਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 14 ਤਰੀਕ ਨੂੰ ਪੰਥਕ ਇਕੱਠ ਸੱਦ ਲਿਆ, ਔਰ ਇਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਹੈ ਤੇ ਬਾਦਲ ਧਿਰ ਗੁਪਤ ਬੈਠਕਾਂ ਫਿਰ ਕਰ ਰਹੀ ਹੈ ਜੀ, ਮੀਟਿੰਗਾਂ ਫਿਰ ਹੋ ਰਹੀਆਂ।
ਦੀਪਕ ਜੀ ਦੱਸਿਓ, ਨੌਜਵਾਨ ਸਾਹਿਤਕਾਰਾਂ ਨੂੰ ਇੱਕ ਪੁਰਸਕਾਰ ਦਿੱਤਾ ਜਾਣਾ ਹੈ ਜੀ, ਪਦਮ ਸ਼੍ਰੀ ਸੁਰਜੀਤ ਪਾਤਰ ਯਾਦਗਾਰੀ ਸਨਮਾਨ। ਇਹ ਸਮਾਗਮ ਕਦੋਂ ਹੋ ਰਿਹਾ ਤੇ ਕੀ ਇਹ ਜਾਣਕਾਰੀ ਹੈ ਵੀ ਕਿਹਨੂੰ ਕਿਹਨੂੰ ਇਹ ਸਨਮਾਨ ਮਿਲਦਾ ਪਿਆ ਜੀ?
ਬਿਲਕੁਲ ਜੀ, ਇਹ ਇੱਕ ਨਵੀਂ ਪਿਰਤ ਤੋਰਨ ਜਾ ਰਹੀ ਹੈ ਪੰਜਾਬ ਸਰਕਾਰ, ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਨਿੱਜੀ ਮਨ ਦਾ ਇੱਕ ਉਪਰਾਲਾ, ਕਿਉਂਕਿ ਜਦੋਂ ਪਦਮ ਸ਼੍ਰੀ ਸੁਰਜੀਤ ਪਾਤਰ ਹੋਰੀ ਇਸ ਦੁਨੀਆਂ ਤੋਂ ਵਿਦਾ ਹੋਏ ਸੀ ਤਦ ਉਹਨਾਂ ਦੇ ਮਤਲਬ ਸੰਸਕਾਰ ਤੇ ਜਿਵੇਂ ਭਗਵੰਤ ਮਾਨ ਹੋਰੀ ਨਿੱਜੀ ਤੌਰ ਤੇ ਆਪ ਹਾਜ਼ਰ ਰਹੇ ਸਾਰੀਆਂ ਰਸਮਾਂ ਨਿਭਾਉਣ ਦੇ ਮੌਕੇ ਵੀ। ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਨਿਵੇਕਲਾ ਪੁਰਸਕਾਰ ਸ਼ੁਰੂ ਕਰਾਂਗੇ। ਸੋ ਉਹਨਾਂ ਨੇ ਉਸ ਉਮਰ ਦਰਾਜ ਸਾਹਿਤਕਾਰਾਂ ਦੇ ਲਈ, ਕਿਉਂਕਿ ਉਹ ਤਾਂ ਵੱਖ ਵੱਖ ਵਿਧਾਵਾਂ 'ਚ ਲਗਾਤਾਰ ਕਿਤੇ ਨਾ ਕਿਤੇ ਲੈ ਹੀ ਰਹੇ, ਉਹਨਾਂ ਨੇ ਨਵੀਂ ਪੀੜ੍ਹੀ ਨੂੰ, ਜਿਵੇਂ ਪਾਤਰ ਸਾਹਿਬ ਦਾ ਵੀ ਅਕਸਰ ਜੀਵਨ 'ਚ ਹੁੰਦਾ ਸੀ ਕਿ ਉਹ ਨਵੇਂ ਸ਼ਾਇਰਾਂ ਨੂੰ, ਨਵੇਂ ਕਵੀਆਂ ਨੂੰ ਉਤਸ਼ਾਹਿਤ ਕਰਦੇ ਸੀ, ਉਸ ਤਰ੍ਹਾਂ ਦਾ ਇੱਕ ਉਪਰਾਲਾ ਹੋਇਆ ਹੈ ਜਿਹਦੇ ਵਿੱਚ ਜਿਹੜੇ ਭਾਸ਼ਾ ਵਿਭਾਗ ਦੇ ਇਸ ਮੌਕੇ ਚੇਅਰਮੈਨ ਨੇ ਜਸਵੰਤ ਜਫਰ ਜੀ ਹੋਰੀ, ਉਹਨਾਂ ਦਾ ਰੋਲ ਵੀ ਕਾਫੀ ਉਸਾਰੂ ਹੈ ਇਹਦੇ ਵਿੱਚ, ਜਿਹਦੇ ਵਿੱਚੋਂ ਫਿਰ ਫੈਸਲਾ ਹੋ ਕੇ ਨਿਕਲਿਆ ਕਿ ਆਪਾਂ ਪਾਤਰ ਸਾਹਿਬ ਦੇ ਨਾਂ ਦੇ ਉੱਤੇ ਨੌਜਵਾਨ ਸਾਹਿਤਕਾਰਾਂ ਨੂੰ ਹਰ ਸਾਲ ਇੱਕ ਸਨਮਾਨ ਦੇਣਾ ਸ਼ੁਰੂ ਕਰੀ, ਜਿਹਦੇ ਵਿੱਚ ਸਨਮਾਨ ਚਿੰਨ੍ਹ, ਸਨਮਾਨ ਪੱਤਰ, ਲੋਈ ਤੇ 1 ਲੱਖ ਰੁਪਏ ਦੀ ਨਗਦ ਰਾਸ਼ੀ
ਜੀ।
ਔਰ ਇਹਦੇ ਵਿੱਚ ਤੈਅ ਕੀਤਾ ਕਿ ਇਹ ਉਮਰ ਜਿਹੜੀ ਹੈ 25 ਸਾਲ ਤੋਂ ਵੱਧ ਨਹੀਂ ਹੋਏਗੀ, ਨੌਜਵਾਨ ਸਾਹਿਤਕਾਰ ਦੀ ਉਮਰ 25 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਉਹ ਪੰਜਾਬ ਤੋਂ ਹੋਵੇ, ਭਾਰਤ ਤੋਂ ਹੋਵੇ, ਵਿਦੇਸ਼ 'ਚ ਕਿਤੇ ਵੀ ਵੱਸਦਾ ਹੋਵੇ। ਸੋ ਉਹਦੀ ਮੌਲਿਕ ਰਚਨਾ ਵਾਲੀ ਕਿਤਾਬ ਜਿਹੜੀ 2024 'ਚ ਪ੍ਰਕਾਸ਼ਿਤ ਹੋਈ ਹੋਵੇ, ਸੋ ਇਹਦਾ ਮਤਲਬ 2024 ਬਰੇ ਤੋਂ ਇਹ ਸ਼ੁਰੂ ਹੋਇਆ ਪੁਰਸਕਾਰ ਹੈ। ਸੋ ਇਸ ਲਈ ਉਸ ਬਰੇ 'ਚ ਜਿਹੜੀ ਉਹਦੀ ਮੌਲਿਕ ਕਿਤਾਬ ਕੋਈ ਪ੍ਰਕਾਸ਼ਿਤ ਹੋਈ ਹੋਵੇ, ਉਹਦੀਆਂ 4 ਕਾਪੀਆਂ ਉਹ ਭਾਸ਼ਾ ਵਿਭਾਗ ਦੇ ਰਾਹੀਂ ਉਹਨਾਂ ਕੋਲ ਭੇਜੇ, ਉਹ ਤੋਂ ਬਾਅਦ ਅਜਿਹੀਆਂ ਜਿੰਨੀਆਂ ਐਪਲੀਕੇਸ਼ਨਾਂ ਆਉਣਗੀਆਂ, ਜਿੰਨੀਆਂ ਅਰਜ਼ੀਆਂ ਆਉਣਗੀਆਂ, 30 ਅਪ੍ਰੈਲ ਤੱਕ ਦਾ ਉਹ ਸਮਾਂ। ਸੋ ਉਸ ਸਮੇਂ ਤੱਕ ਜਿੰਨੀਆਂ ਆ ਜਾਣਗੀਆਂ, ਉਹਨਾਂ ਚੋਂ ਫਿਰ ਇੱਕ ਪੈਨਲ ਬਣੇਗਾ, ਗੁਪਤ ਪੈਨਲ, ਜਿਹੜਾ ਉਹਦੇ ਵਿੱਚੋਂ ਫਿਰ ਚੋਣ ਕਰੇਗਾ। ਸੋ ਇਹ ਇੱਕ ਨਵੇਂ ਨੌਜਵਾਨ ਸ਼ਾਇਰਾਂ ਲਈ, ਕਵੀਆਂ ਲਈ ਇੱਕ ਚੰਗਾ ਸੁਨਹਿਰੀ ਮੌਕਾ, ਤੇ ਜੇਕਰ ਪਹਿਲਾ ਸਨਮਾਨ ਜਿਹਨੂੰ ਵੀ ਮਿਲਦਾ ਉਹ ਭਾਗਾਂ ਵਾਲਾ ਵੀ ਹੋਏਗਾ। ਸੋ ਇੱਕ ਸ਼ਲਾਘਾਯੋਗ ਪਹਿਲੂ ਹੈ, ਇਸੇ ਲਈ ਆਪਾਂ ਇਸ ਨੂੰ ਬਾਚ ਰਹੇ ਹਾਂ
ਜੀ। ਦੀਪਕ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।